मिल साध संगत भर केवल का नाम इकले बैठ के भी जपया जा सकता है और अभ्यासी लोग नाम कीर्तन नाम अभ्यास करने वाले भूलिया में बह के पहाड़ा दिया गुफावान बह के एकांत देश जंगल में बह के या अपने घर के ही शांत वातावरण बना के अमृत वेले जो लोग सुते हो साधक लोग थां थां ऐसा काम अभ्यास कर पर इकले करने गुरु साहब ने संगत च बह के नाम जपन का वड्डा भाव दसा है। कथा परमेश्वर के नाम चिंतन का ही एक अंग है। नौ प्रकार की भक्ति विचों परमेश्वर का जस सरवण करना भी एक भक्ति का अंग है। तो इस करके सरवण सिमरन सिमरन करना सरवण करना पाप से परचान दास सगा पर मंगना सर्व निवेदन का दोरा परम पूज्य विद्या विद्या मारकंड महापुरुष सिख जग की तुरदी फिरदी यूनिवर्सिटी का नाम पंथ विच जिन्होंने दिता जाता है संत ज्ञानी गुरबचन सिंह जी कितना वाले महापुरुष ये दोरा बार बार पढ़िया कर रहे सन। तो इस करके भाई ये भगती का एक अंग है भगती का ही एक हिस्सा है जिहड़ा कथा सरवण कीर्तन सरवण करने सरवण करना या रसना तो उच्चारण करना ये भगती कर हर करम सरवण हर कथा ये भगती प्राप्त होगा। हर दर्ग है नानक उज्जत मत्ता परलोक दे विच सतगुरु महाराज कहते तुहाडा मुख उजड़ा होगा नानक ते मुख उजले कीर्ती छुट्टी का मनुख शरीर का जो परम प्रयोजन है जिस लिए सानू मनुखा शरीर मिले यही कर्तव्य है जो आप कर रहे बाकी उपजीविका लिए धर्म की किरत करने की आग्या है पर फसण की आग्या है वो किरत करद सानू सावधान भी किया कि अवर काज तेरे किते ना काम वो किसी काम नहीं आने हमेशा काम आने लई प्रभु का चिंतन है। ये अद्धा घंटा घंटा असी नाम सिमरन कर लिया बस काफी है नहीं इस तो बाद उठद बहद्या तुरद फिरद ऐसा सुभाव बना लेना चाहिए कि परमेश्वर वाहगुरु का नाम जिस नाही दार अपना नाम ले हो गुण गावा दिन रात नानक चौ यह हुक्म है कि दिन राती आराधो प्यारो निमक ना की जा टीका गुरु जी का यह हुक्म है कि निमक जिन्ना समा भी ढिल नहीं होनी चाहिए हर वेले चिंतन हौली हौली नाम अपने टिकाने बदलता होया जदों नाम श्वासा भी चला जाएगा फिर कोई दिक्कत नहीं रहेगी। जिवें श्वास अपने आप आता रहता है सानू श्वास लैण के लिए कोई यतन नहीं करना पैंदा शरीर का सिस्टम है कि श्वास अपने आप आता रहता है श्वासा के नाल फिर नाम भी अपने आप जपया जाए तो अजबा जाप नहीं अजबा जाप विच भुल नहीं है बाकी दी जापां विच भुल है गुरु कृपा करे आओ आप सारिया संगतां जो गुरु दरबार में बैठे हो अथवा दूर दराज बैठे सतगुरु महाराज साहब जी की बाणी का कथा का आनंद माण रहे हो। मन बिरथी एकाग्र करो। सतवें पातशाह श्री गुरु हर राय साहब जी का परम पवित्र इतिहास चल रहा है। जिस प्रकार सतगुरु गरीब नवाज कीर्त प्रसाद तो माझे के इलाके में चल रहे हैं, जो प्रसंग दारा सुखोदार जी ने सुनिया मुगल खानदान का, वह कीर्त प्रसाद पहुंचा हुआ है। सतगुरु महाराज साहब जी की दर्शन की अभिलाखा रखता है कि सतगुरु उत्थे उस वेले नहीं हैं, क्यों माझे के इलाके में गए हुए सन, वह किस प्रकार तुरे सन। हुण भाई साहब जी वो प्रसंग खुद तो लेते हैं, जो गुरु साहब जी कीर्त प्रसाद तो अपने बड़िया के स्थानों की यात्रा करने वास्ते तुरे हैं। आओ मन बिरथी एकाग्र करो। जिस प्रकार कथा की विचार आ रही है सुनना करो। जी
वाहिगुरु जी दोहरा श्री सतगुरु हर राय जी कीर्त पुरखो छोरा।
धन सतगुरु श्री गुरु हर राय साहब महाराज कीर्त प्रसाद संगतां नूं कह के कि भाई असीं अपने बड़िया के स्थानां दी यात्रा करने वास्ते इस करके कुछ समा इत्थे दीआं संगतां इत्थे विराजो, दूर दराडे दी संगतां आउण, दस दिओ उहनां नूं कि मैं अपने बड़िया के स्थानां ते नमस्कार करन वास्ते चलिया हाँ, दर्शन करने वास्ते चलिया हाँ। यह कह के सतगुरु कीर्त प्रसाद तो अपनी फौजा समेत इतों सतगुरु महाराज साहब जी तुरे हैं।
निज वड्डियां गुर थान को देखन माझे रोर।
माझे के इलाके में अपने बड़िया के अस्थान बड़े गुरु साहबानों ने माझे के सासी अमृतसर साहब पावन धरती है, ते माझे दे विच गोइंदवाल साहब खडूर साहब ये अपने बड़िया के अस्थान विशेष करके तरन तारण साहब ये अस्थाना की यात्रा विशेष करके मैं करन वास्ते इच्छा है। ये अवलाका लैके सतगुरु जी चले हैं।
जा पई पातशाह मैं रौला करे।
ये उधर पातशाही घराने औरंगजेब के पुत्रां विच बहुत वड्डा झगड़ा पै, वो झगड़े की कहानी आप जी कुछ सुनगी चुके तो इस प्रकार ये झगड़ा पातशाही किया हुआ है।
शाहजहां के सुध जब लहे।
जदों शाहजहां के जिहड़े पुत्र सन जिहदे विच औरंगजेब ने बड़ी कुटलताई के नाल अपने भरा भरा लक्ष्मण नाल ला के दिल्ली का तख्त हासिल करने वास्ते दारा सुखो नूं बेईमानी नाल हरा दिता है, ते अपने पिता नूं कैद कर लिया है।
श्री सतगुर तर्ब को तर्के।
महाराज साहब जी की प्रसाद तो नाल ही सासी सतलुज है जिसनों सतर लिखा हो सतर जिहड़ा सास जी ए संस्कृत का पद है। कीर सतर ग्रंथ सुधारा श्री दशम ग्रंथ कलगीधर पातशाह ने भी शब्द रखे। इतने भाई साहब जी ने भी सतर वर्त्या है। ये सास जी सतलुज का वाचक शब्द ही है। इसके जेडे अर्थ भावे सत लुज कहो भावे सतद्रव कहो, इसके अर्थ कोई ने अर्थ नहीं होता। सत नाम सौदा है, दर्द जाना ढड़ना, सौ थावां ते टुकड़े होके ढलिया इहदे पिछे बड़ा भारी इतिहास है। ते दूसरा इस सतलुज कहा जाता है, सत का अर्थ भी सौ है, लुज नाम लहर है, सौ लहर बगन वाल। इसका कारण है कि जो त्रेते युग के अंदर रामचंद्र भगवान ने गुरुदेव वशिष्ठ मुनि जी के वशिष्ठ मुनि का और विश्वामित्र इन्हों दो ऋषियों का आपस में सुभा के पक्ष तो कहो इन्हों के मतभेद सन, क्योंकि जिमें दुर्वासा ऋषि है वो जो तमो गुण अधिक है तो ऋषि, कि किसी सतो गुण है, सतो गुण से तमो गुण का झगड़ा, यह गुणा का झगड़ा है, सभा जैसा है। इस करके सतद्रव समझने वास्ते मैं बेनती कर लगा कि विश्वामित्र है जरा रामचंद्र जी का शस्त्र विद्या का गुरु है, दोनों ही रामचंद्र के गुरु, पहला गुरु जनां च झगड़ा सी। एक पासे इतिहास के पन्नियां ते महान ऋषि कहाउण वाले इन्हां दी हरकत देखो कैसे, विश्वामित्र ने बड़ा भारी तप किया, तपस्या जदों इहदी संपूर्ण हो गई इन्हें जाके ब्रह्मा नूं कहा, ब्रह्मा प्रसन्न होया, कह लगे प्रभु का मतलब होंगे भी बारवां गुरु, वह कहते जी मैनों ब्रह्म ऋषि का वर दे, लोग मैं ब्रह्म ऋषि कह, ये डिग्रिया पिछे राजनीतिक लोग ही नहीं तले मारते, ये पिछे कई बार सत्कार हस्तियां जड़िया उन्हों का इतिहास भी ऐसा दसते बड़ियाई की इच्छा सब ब्रह्मा कह लगे भी देख मात लोग का ब्रह्मा जड़ा है, मात लोग का अधिकार विशेष मुनि को है, जे तेन ब्रह्म ऋषि वो कह दे फिर तू ब्रह्म ऋषि है नहीं, मेरे कहने ब्रह्म ऋषि नहीं बन सकता, क्योंकि मात लोग के अधिकार वो को डिग्री वो दे सकता यदि बनते है नहीं सी, पर फिर भी कौ भरावे जाओ भावे गिले हो सुके हो गया, जिस वे सामने आया वशिष्ठ मुनि जी कहते आओ जी राज ऋषि जी, उन्हें एक बंदा थानेदार बनना चाहता वो कह दी आओ जी हौलदार जी, वो सड़के को कोई होगा ना कि मैं तो बड़ी डिग्री लेना है, ईरखा में दबाव इस करके हूँ तपस्वी का वशिष्ठ मुनि का तो कुछ नहीं बिगाड़ सकता, यह जान लग्या पुत का कतल करके वो पुत्र मार, सिर्फ इनी गल बदले ऋषि का पुत्र मार दिता कि मैनू ब्रह्म ऋषि क्यों नहीं कहा, हूँ यह हिसाब ला लो भी इन्हों के पूजन वाले की मिलेगा, इन्हों का अपना इस करके कहानियां गुरमत के बेच करनिया पैदा ने भी गुरु साहबान का कहा जा सभा है ना ऋषि होनिया का सभा कहा जाता पुत मार हूँ आप सियाने बैठे हो भी झगड़ा हो गए बंदियां का भी संतान मार देनी कितने दे अटो की गल बच्चे जाके कुछ उसी पर मार देता, यह वशिष्ठ मुनि पता लग गया भी मेरा पुत्र इन्हें मार दिया, गणना शक्ति भी आप लगो नहीं सकते, जिदा पुत्र मार दिता वह मर मार तैयार हो जाता है, वह सोचता वह दुश्मन समझता है, पर वशिष्ठ मुनि ना को वैरी ना ही बगाना की सीमा पार कर चुका है, वह इस अवस्था का मालक से हूं जो पुत मारता उन्हें कहा भी हूं तो दिमाग ठीक हो गया होगा, हूं तो मैं ब्रह्म ऋषि कहूगा, यह भला कि तरीका से धक्के दे ब्रह्म ऋषि कौन, वह अगले दिन गया उन्हें फिर गया आओ जी राज ऋषि, उन्हें अगले दिन फिर वह पुत मार दिता, त्रेते के इतिहास में लिखा है कि सौ पुत्र सी वशिष्ठ मुनि जी का, सौ दिन आता रहा, सौ दिन एक एक पुत्र मारता रहा है, ਸੌਵੇਂ ਦਿਨ ਵਿਸ਼ਿਸ਼ਟ ਮੁਨੀ ਦਾ ਵਿਹੜਾ ਖਾਲੀ ਕਰ ਦਿੱਤਾ ਹੈ ਜਿਸ ਨੇ, ਇੱਕ ਵੀ ਪੁੱਤ ਬਾਕੀ ਨਹੀਂ ਬਚਿਆ। ਤੇ ਹੁਣ ਸੌਵੇਂ ਦਿਨ ਜਦੋਂ ਆਇਆ ਉਸ ਦਿਨ ਵੀ ਉਹਨੇ ਕਿਹਾ ਆਲ ਦੀ ਰਾਜ ਰਿਸ਼ੀ ਸੀ, ਇਸ ਤੋਂ ਬਾਅਦ ਕੀ ਕਰਦਾ ਰਿਸ਼ੀ ਦਾ ਵੱਧ ਨਹੀਂ ਕਰ ਸਕਦਾ, ਸੰਤਾਨ ਹੁਣ ਰਹੀ ਕੋਈ ਨਹੀਂ। ਵਿਸ਼ਵਾਮਿੱਤਰ ਸੋਚਦਾ ਹੈ ਵੀ ਮੈਂ ਲੁਕ ਕੇ ਸੁਣਾ ਵੀ ਮੈਨੂੰ ਕਿੰਨੀਆਂ ਕੁ ਗਾਲਾਂ ਕੱਢ ਰਿਹਾ, ਕਿੰਨਾ ਕੁ ਦੁਖੀ ਹੋਇਆ ਵੈ, ਸੰਤਾਨ ਮੈਂ ਵੀ ਮਾਰ ਦਿੱਤੀ। ਤੇ ਉੱਧਰ ਸੂਰਜ ਚੜ੍ਹਨ ਦੇ ਵੇਲੇ ਪੂਰਬ ਵਾਲੇ ਪਾਸੇ ਲਾਲੀ ਚੌਂਕੀ, ਹੁਣ ਲਾਲੀ ਨੂੰ ਵੇਖ ਕੇ ਇਹਦੇ ਘਰ ਵਾਲੀ ਵਿਸ਼ਿਸ਼ਟ ਮੁਨੀ ਦੇ ਕਹਿੰਦੀ ਹੈ, ਐ ਪਤੀ ਦੇਵ, ਪੁੱਤਰਾਂ ਦੇ ਵਿਛੋੜੇ ਵਿੱਚ ਮੇਰਾ ਮਨ ਆਪਣੇ ਟਿਕਾਣੇ ਤੇ ਨਹੀਂ ਰਿਹਾ, ਪੁੱਤਰਾਂ ਦੇ ਵਿਛੋੜੇ ਨੇ ਮੇਰਾ ਮਨ ਬਲੁੰਦਰ ਕੇ ਰੱਖ ਦਿੱਤਾ ਹੈ, ਮੈਂ ਤੇਰੇ ਕੋਲ ਇੱਕ ਸਹਾਇਤਾ ਮੰਗਦੀ ਹਾਂ, ਤੇਰੇ ਵਰਗੀ ਧੀਰਜ ਤਾਂ ਮੇਰੇ ਕੋਲ ਨਹੀਂ ਹੈ, ਮੈਂ ਮਾਂ ਹਾਂ ਤੂੰ ਪਿਓ ਹੈ, ਤੂੰ ਇੱਕ ਬੜਾ ਮਹਾਨ ਰਿਸ਼ੀ ਹੈ, ਤੂੰ ਜਾ ਲਿਆ ਪਰ ਮੇਰੇ ਕੋਲ ਜਾ। ਇਹ ਲੋਕੇ ਸੁਣ ਰਹੇ ਹੈ ਵਿਸ਼ਵਾਮਿੱਤਰ, ਦੋਨਾਂ ਦੀਆਂ ਗੱਲਾਂ ਪਤੀ ਪਤਨੀ ਦੀ, ਵੀ ਆਹ ਜਿਹੜੇ ਪੂਰਬ ਵਾਲੇ ਪਾਸੇ ਚੜ੍ਹਦੇ ਸੂਰਜ ਦੀ ਲਾਲੀ ਦਾ ਰੰਗ ਹੈ, ਅੱਜ ਕੋਈ ਸੰਸਾਰ ਵਿੱਚ ਅਜਿਹਾ ਤਪਸਵੀ ਹੈ ਜਿਹਦੀ ਚੜ੍ਹਦੇ ਸੂਰਜ ਵਰਗੀ ਲਾਲੀ ਹੋਵੇ, ਤੇ ਮੈਂ ਉਹਦੇ ਦਰਸ਼ਨ ਕਰਾਂ, ਮੈਂ ਉਹਦੇ ਵਚਨ ਸੁਣਾ, ਮੈਨੂੰ ਪੁੱਤਰਾਂ ਦਾ ਸੰਤਾਪ ਜਿਹੜਾ ਸਹਿਣਾ ਸੌਖਾ ਹੋ ਜਾਵੇ। ਇਹ ਉਸ ਵੇਲੇ ਵਿਸ਼ੇਸ਼ ਮੁਨੀ ਕਹਿਣ ਲੱਗੇ, ਭਾਗਾਂ ਵਾਲੀਏ, ਅੱਜ ਇੰਨੀ ਤਪੱਸਿਆ ਦਾ ਮਾਲਕ ਕਿੱਕ ਰਿਸ਼ੀ ਹੈ, ਉਹਦੇ ਲਈ ਤੈਨੂੰ ਖੇਚਲ ਕਰਨ ਦੀ ਲੋੜ ਨਹੀਂ, ਉਹ ਤਾਂ ਆਪ ਹੀ ਆ ਜਾਂਦਾ ਆਪਣੇ ਦਰਸ਼ਨ ਦੇ। ਅੱਗੇ ਜੀ ਕੌਣ? ਕਹਿੰਦੇ ਵਿਸ਼ਵਾਮਿੱਤਰ। ਵਿਸ਼ਵਾਮਿੱਤਰ ਸੁਣ ਰਿਹਾ, ਮੈਂ ਇਹਨਾਂ ਦਾ 100 ਪੁੱਤ ਮਾਰ ਦਿੱਤਾ, ਇਹ ਮੇਰੀ ਵਡਿਆਈ ਕਰ ਰਿਹਾ, ਮੈਂ ਇਹਦੀ ਸੰਤਾਨ ਖਤਮ ਕਰ ਦਿੱਤੀ। ਉਸੇ ਵੇਲੇ ਵਿਸ਼ਵਾਮਿੱਤਰ ਨੇ ਆਪਣੇ ਆਪ ਨੂੰ ਲਾਣਤਾਂ ਪਾਈਆਂ ਕਿ ਲਾਣਤ ਹੈ ਤੇਰੇ ਰਿਸ਼ੀ ਕਹਾਉਣ ਤੇ, ਤੂੰ ਤਾਂ ਆਮ ਮਨੁੱਖ ਨਾਲੋਂ ਵੀ ਨੁਕਰਿਆ, ਮਹਾਨ ਤਾਂ ਇਹ ਹੈ ਜਿਹੜਾ ਤੇਰੀ ਫਿਰ ਵੀ ਵਡਿਆਈ ਕਰਦੇ। ਉਹਨੇ ਉਸੇ ਵੇਲੇ ਆਪਣੇ ਸ਼ਸਤਰ ਲਾ ਕੇ ਇੱਕ ਪਾਸੇ ਰੱਖ ਦਿੱਤੇ ਤੇ ਇੱਕ ਲੱਕ ਵਾਲਾ ਵਸਤਰ ਰੱਖਿਆ, ਤੇ ਸ਼ਸਤਰ ਤੇ ਵਸਤਰ ਲਾ ਕੇ ਫਿਰ ਉੱਥੋਂ ਡੰਡੌਤ ਕਰਦਾ ਹੋਇਆ ਮੱਥਾ ਟੇਕਦਾ ਆਇਆ ਵਿਸ਼ੇਸ਼ ਮੁਨੀ। ਲੰਮਾ ਪੈ ਪੈ ਕੇ ਡੰਡੌਤ ਕਰ ਰਿਹਾ ਆਪਣੀ ਭੁੱਲ ਉਠਾਉਣ ਵਾਸਤੇ। ਜਦੋਂ ਆ ਕੇ ਮੱਥਾ ਟੇਕਿਆ ਤੇ ਵਿਸ਼ੇਸ਼ ਜੀ ਕਹਿੰਦੇ, ਆਓ ਜੀ ਬ੍ਰਹਮ ਰਿਸ਼ੀ। ਇਹ ਉੱਠ ਕੇ ਕਹਿਣ ਲੱਗਾ, ਆ ਗੱਲ ਪਹਿਲੇ ਦਿਨੇ ਕਹਿ ਦਿੰਦਾ, ਮੈਂ ਆਪਣੇ ਤੇਰੇ ਪੁੱਤਰਾਂ ਦੇ 100 ਪੁੱਤਰਾਂ ਦੇ ਮਾਰਨ ਦਾ ਦੋਸ਼ ਕਿਉਂ ਲੈਂਦਾ ਆਪਣੇ ਦਿੱਤੇ, ਰੌਲਾ ਤਾਂ ਇਹਦੀ ਗੱਲ ਦੇ ਸੀ, ਅੱਜ ਵੀ ਤਾਂ ਕਿਹਾ ਪਹਿਲੇ ਦਿਨ ਕਿਉਂ ਨਾ ਕਹਿ ਦਿੰਦਾ। ਉਹਨੇ ਕਿਹਾ, ਜੇ ਪਹਿਲੇ ਦਿਨ ਕਹਿ ਦਿੰਦਾ ਇਹ ਧਰਮ ਵਿਰੁੱਧ ਕਾਰੀ ਹੋ ਸਕਦਾ। ਸੰਤਨ ਕੀ ਸੁਣ ਸਾਚੀ ਸਾਖੀ, ਸੋ ਬੋਲੈ ਜੋ ਪੇਖੈ ਅੱਖੀ। ਸੰਤ ਉਹ ਬੋਲਦਾ ਜੋ ਅੱਖੀ ਵੇਖ ਲੈਂਦਾ ਸੱਚ। ਅੱਜ ਤੂੰ ਬ੍ਰਹਮ ਰਿਸ਼ੀ ਹੈ, ਮੈਂ ਅੱਖਾਂ ਨਾਲ ਵੇਖ ਲਿਆ, ਇਸ ਤੋਂ ਪਹਿਲਾਂ ਤੂੰ ਰਾਜ ਰਿਸ਼ੀ। ਕਹਿੰਦਾ ਜੀ ਮੇਰੀ ਗੱਲ ਸਮਝ ਨਹੀਂ ਆਈ, ਮੈਂ ਬੰਦਾ ਤਾਂ ਉਹੀ ਹੈ। ਕਹਿੰਦੇ ਦੇਖ, ਜਿਹਦੇ ਕੋਲ ਸ਼ਸਤਰ ਪਹਿਨੇ ਹੋਣ, ਤਪੱਸਿਆ ਵਿੱਚ ਪੂਰਨ ਹੋਵੇ, ਉਹ ਤਪਸਵੀ ਰਾਜ ਰਿਸ਼ੀ ਹੋਇਆ ਕਰਦਾ, ਬ੍ਰਹਮ ਰਿਸ਼ੀ ਨਹੀਂ ਹੁੰਦਾ। ਤੇਰੇ ਕੋਲ ਹੁਣ ਸ਼ਸਤਰ ਕੋਈ ਨਹੀਂ ਹੈ, ਬਸਤਰ ਕੋਈ ਨਹੀਂ, ਤੂੰ ਬ੍ਰਹਮ ਰਿਸ਼ੀ। ਚਲੋ ਇਹਦਾ ਤਾਂ ਘਰ ਪੂਰਾ ਹੋ ਗਿਆ, ਬ੍ਰਹਮ ਰਿਸ਼ੀ ਬਣ ਗਿਆ ਇਹ। ਹੁਣ ਵਿਸ਼ਵਾਮਿੱਤਰ ਨੂੰ ਸਵਾਲ ਕੀਤਾ ਵਸਿਸ਼ ਜੀ, ਕਹਿਣ ਲੱਗੇ ਵੀ ਤੂੰ ਇਹ ਦੱਸ ਵੀ ਬਾਕੀ ਦੇ ਜਿਵੇਂ ਜਾਨਵਰਾਂ ਦੇ ਨਾਲੋਂ ਗਊ ਦੇ ਮਾਰਨ ਦਾ ਪਾਪ ਬਹੁਤ ਵੱਡਾ ਹੈ, ਤਾਂ ਬਾਕੀ ਵੀ ਜੀਵ ਇੱਥੇ, ਪਰ ਗਊ ਦਾ ਬ੍ਰਹਮਣ ਕੈਲੀ ਕਾਜ ਕੰਜਗਾ ਮਨਚਾਰੀ ਕਾ ਕਾਨ, ਗੁਰਬਾਣੀ ਦੇ ਵਿੱਚ ਵੀ ਲਿਖਿਆ ਹੋਇਆ, ਖਾਲਸੇ ਨੂੰ ਗਊ ਗਰੀਬ ਦੀ ਰੱਖਿਆ ਕਰਨ ਵਾਲਾ ਕਿਹਾ ਮਹਾਰਾਜ ਵੀ। ਪਰ ਹਜ਼ਾਰ ਗਊ ਦੇ ਮਾਰਨ ਜਿੰਨਾ ਪਾਪ ਕਿਸੇ ਮਨੁੱਖ ਨੂੰ ਹੈ, ਇੱਕ ਮਨੁੱਖ ਦੇਹ ਦਾ ਘਾਤ ਕਰ ਦੇਣਾ, ਮਨੁੱਖਾਂ ਦੇ ਵਿੱਚ ਲੱਖਾਂ ਮਨੁੱਖ ਮਾਰਨ ਨਾਲ ਦਾ ਦੋਸ਼ ਇੱਕ ਬ੍ਰਹਮ ਗਿਆਨੀ ਦਾ ਕਤਲ ਕਰ ਦਿੰਦਾ ਵੀ ਤੂੰ ਇਹ ਦੱਸ ਏਡਾ ਵੱਡਾ ਪਾਪ ਰਿਸ਼ੀ ਹੋ ਕੇ ਕਰਿਆ ਹੈ, ਤੈਨੂੰ ਦੋਸ਼ ਦਾ ਡਰ ਨਹੀਂ ਸੀ? ਉਹ ਕਹਿੰਦਾ ਜੀ ਮੈਂ ਪਾਪ ਲਾ ਦਿੰਦਾ ਸੀ। ਕੀ ਕਹਿੰਦਾ ਸੀ? ਵੇਦ ਵਿਧਾਨ ਅਨੁਸਾਰ ਆਹ ਮੰਤਰ ਹੈ, ਗੈਤਰੀ ਮੰਤਰ ਪੜ੍ਹ ਕੇ ਮੈਂ ਇਹਦਾ ਪਾਪ ਲਾ ਦਿੰਦਾ ਸੀ। ਵਸ਼ਿਸ਼ਠ ਮੁਨੀ ਕਹਿਣ ਲੱਗਾ, ਰਿਸ਼ੀ ਅੱਜ ਤਾਂ ਤ੍ਰੇਤਾ ਯੁੱਗ ਹੈ, ਕੱਲ ਨੂੰ ਕਲਯੁਗ ਆਉਣਾ ਹੈ, ਤੇ ਇਹ ਤਾਂ ਅੱਜ ਦੀ ਰਾਹ ਬਣਿਆ ਹੋਇਆ ਨਾ, ਲੋਕਾਂ ਦਾ ਨੁਕਸਾਨ ਕਰੇਗਾ, ਇਸ ਲਈ ਅੱਜ ਤੋਂ ਬਾਅਦ ਮੈਂ ਗੈਤਰੀ ਮੰਤਰ ਦੇ ਕੁਝ ਅੱਖਰ ਜਿਹੜੇ ਨੇ ਉਹ ਕੱਢ ਲਓ। ਤੇ ਗੈਤਰੀ ਮੰਤਰ ਦੇ ਅੱਠ ਅੱਖਰ ਕੱਢ ਦਿੱਤੇ। ਕਹਿਣ ਲੱਗਿਆ ਹੁਣ ਇਹ ਪਾਪ ਨਾਸ਼ ਉਸ ਤਰ੍ਹਾਂ ਦਾ ਮੰਤਰ ਨਹੀਂ ਰਹੂਗਾ ਵੀ ਜਾਣ ਬੁੱਝ ਕੇ ਕਤਲ ਕੀਤਾ ਤੇ ਮੰਤਰ ਪੜ੍ਹ ਕੇ ਪਾ ਦਿੱਤਾ। ਇਸ ਗੱਲ ਦਾ ਪ੍ਰਮਾਣ ਗੁਰੂ ਗ੍ਰੰਥ ਸਾਹਿਬ ਵਿੱਚ ਹੈ, ਪਾਂਡੇ ਤੁਮਰੀ ਗਾਇਤਰੀ ਲੋਦੇ ਕਾ ਖੇਦ ਖਾਤੀ। ਇਹ ਪੰਡਤੋ ਤੁਹਾਡਾ ਗਾਇਤਰੀ ਮੰਤਰ ਜਿਹੜਾ ਹੈ ਇਹ ਵਸ਼ਿਸ਼ਠ ਮੁਨੀ ਦਾ ਖੇਦ ਖਾ ਗਈ, ਉਹਦੀ ਸੰਤਾਨ ਖਾ ਗਈ, ਕਿਉਂਕਿ ਮੰਤਰ ਪੜ੍ਹ ਕੇ ਉਹਦਾ ਪਾਪ ਹੁੰਦਾ ਰਿਹਾ। ਲੇਕਰ ਠੇਂਗਾ ਟੰਗਰੀ ਤੋਰੀ, ਵਸ਼ਿਸ਼ਠ ਮੁਨੀ ਨੇ ਆਪਣੇ ਵਿਚਾਰਾਂ ਦਾ ਡੰਡਾ ਲਾਇਆ ਕਿ ਜੇ ਅੱਖਰ ਕੱਢ ਦਿੱਤੇ ਲੰਗੜੀ ਕੱਢ ਦਿੱਤੀ, ਲਾਂਗਤ ਲਾਂਗਤ ਜਾਤੀ ਸੀ, ਇਹ ਇਸ਼ਾਰਾ ਦਿੱਤਾ ਕਿ ਉਸ ਵੇਲੇ ਗਾਇਤਰੀ ਮੰਤਰ ਦੇ ਅੱਖਰ ਕੱਢਣ ਦੀ, ਭਾਵੇਂ ਅੱਜ ਦੇ ਬ੍ਰਾਹਮਣ ਇਸ ਗੱਲ ਨੂੰ ਸਵੀਕਾਰ ਨਹੀਂ ਕਰਦੇ, ਪਰ ਐਸਾ ਲਿਖ ਵਿੱਚ ਹੈ। ਤੇ ਕਹਿਣ ਲੱਗੇ ਵੀ ਅੱਜ ਤੋਂ ਬਾਅਦ ਇਹਦੇ ਇਹ ਸ਼ਬਦ ਵੀ ਹੁਣ ਕਰ ਦਿੰਦਾ ਹੋਰ ਦਾ ਨੁਕਸਾਨ। ਚਲੋ ਇਹਨਾਂ ਦੀ ਗੱਲ ਤਾਂ ਨਿਬੜ ਗਈ, ਸਮਾਂ ਲੰਘਿਆ। ਵਸ਼ਿਸ਼ਠ ਮੁਨੀ ਨੂੰ ਪੁੱਤਰਾਂ ਦਾ ਮੋਹ ਦਾ ਅਵਾਲਾ ਉੱਠਿਆ। ਘਰ ਵਾਲੀ ਰੋਜ਼ ਰੋਜ਼ ਪੁੱਤਰਾਂ ਨੂੰ ਯਾਦ ਕਰਕੇ ਰੋਂਦੀ ਸੀ। ਫਿਰ ਇਸ ਨੇ ਫੈਸਲਾ ਕਰ ਲਿਆ ਵੀ ਇਹਦੇ ਨਾਲੋਂ ਖੁਦਕੁਸ਼ੀ ਕਰਕੇ ਮਰਨਾ। ਇਹ ਪਹਾੜਾਂ 'ਚ ਪਹੁੰਚਿਆ, ਪਹਾੜਾਂ 'ਚ ਪਾਣੀ ਦਾ ਵੇਗ ਚੱਲ ਰਿਹਾ, ਉਹਦੇ ਕਿਨਾਰੇ ਪਹੁੰਚਿਆ, ਉੱਥੇ ਜਾ ਕੇ ਗਲ ਵਿੱਚ ਇਹਨੇ ਫਾਹੀ ਪਾ ਕੇ ਮਰਨਾ ਚਾਹਿਆ, ਪਰ ਪਰਮੇਸ਼ਰ ਵਾਹਿਗੁਰੂ ਹਰ ਦਿਨ ਕੋਈ ਮਾਲ ਜਵਾਲ ਨਾ ਸਕੇ ਭਾਈ, ਭੈ ਵਿੱਚ ਚੱਲੇ ਲੱਖ ਦਰਿਆਓ, ਹੁਕਮ ਕਰ ਦਿੱਤਾ ਦਰਿਆ ਨੂੰ ਕਿ ਇਸ ਰਿਸ਼ੀ ਨੂੰ ਡੋਬਣਾ ਨਹੀਂ, ਇਹਦੀ ਫਾਸੀ ਨੂੰ ਤੋੜ ਦੇਣਾ। ਇਹਦੀ ਫਾਸੀ ਨੂੰ ਤੋੜ ਦਿੱਤਾ ਪਾਣੀ ਦੇ ਵੇਗ, ਪਰਮੇਸ਼ਰ ਦੀ ਲੀਲਾ। ਪਾਸ ਨਾਮ ਫਾਹੀ ਦਾ, ਬੇਨਾਮ ਰਹਿਤ ਹੈ। ਜਿਹੜੇ ਉਸ ਦਰਿਆ ਦੇ ਕਿਨਾਰੇ ਪਾਣੀ ਦੇ ਵਿੱਚ ਖੁਦਕੁਸ਼ੀ ਕਰਨ ਲੱਗਿਆ ਸੀ, ਇਸ ਰਿਸ਼ੀ ਦੇ ਨਾਂ ਤੇ ਉਹਦਾ ਨਾਮ ਸੰਸਕ੍ਰਿਤ ਵਿੱਚ ਬੇਪਾਸ ਪਿਆ, ਜਿਹਨੂੰ ਅੱਜ ਬੇਪਾਸ ਸ਼ਬਦ ਨੂੰ ਅੱਗੇ ਅਸੀਂ ਬਿਆਸ ਕਹਿੰਦੇ ਹਾਂ, ਆਮ ਪ੍ਰਚਲਿਤ ਸਾਡੀ ਬੋਲੀ 'ਚ ਬਿਆਸ ਕਹਿੰਦੇ ਹਾਂ। ਤੇ ਇਹ ਖੁਦਕੁਸ਼ੀ ਕਰਕੇ ਮਰ ਲੱਗਾ ਸੀ। ਤੇ ਫਿਰ ਉਦੋਂ ਬਾਅਦ ਇਹਨੇ ਦੇਖਿਆ ਵੀ ਇੱਥੇ ਕਾਮਯਾਬੀ ਨਹੀਂ ਮਿਲੀ ਮਰਨ ਦੀ, ਫਿਰ ਆ ਕੇ ਇੱਕ ਦਰਿਆ ਦੀ ਚੋਣ ਕੀਤੀ ਵਿਦਾਨੀ ਇਲਾਕੇ ਵਿੱਚ, ਤੇ ਜਿਸ ਵੇਲੇ ਉੱਥੇ ਮਰਨ ਲੱਗਾ ਤਾਂ ਪਰਮੇਸ਼ਰ ਨੇ ਹੁਕਮ ਕਰ ਦਿੱਤਾ ਦਰਿਆ ਨੂੰ ਭੈ ਵਿੱਚ ਚੱਲਦਾ ਲੱਖ ਦਰਿਆਓ, ਉਹ 100 ਟੁਕੜੇ ਹੋ ਕੇ ਬਹਿ ਤੁਰਿਆ। ਜਦੋਂ ਪਾਣੀ ਖਿੜ ਜਾਏ ਉਹਦੇ ਵਿੱਚ ਸ਼ਕਤੀ ਮਿਲੇ, ਪਾਣੀ ਖੰਡਾ ਵਿੱਚ ਆ ਗਿਆ ਤੇ ਉੱਥੇ ਰਿਸ਼ੀ ਫੇਰ ਨਹੀਂ ਮਰ ਸਕਿਆ। ਇਸ ਕਰਕੇ 77ਵੇਂ ਦੇ ਅਰਥ ਵੀ ਇਹੀ ਨੇ, 100 ਜਗ੍ਹਾ ਪਾਣੀ ਦੇ 100 ਟੁਕੜੇ ਹੋ ਕੇ ਦ੍ਰਵੀਭੂਤ ਹੋ ਕੇ ਮਿਲਿਆ। ਸਤਲੁਜ ਦਾ ਵੀ ਅਰਥ ਹੈ 100 ਲੁਜ ਕੀ ਇਹ ਲਹਿਰਾਂ ਦੇ ਵਿੱਚ ਚੱਲ ਗਿਆ, ਤੇ ਫਿਰ ਇਹਨੂੰ ਆਕਾਸ਼ਵਾਣੀ ਹੋਈ ਕਿ ਰਿਸ਼ੀ ਇਹ ਤੂੰ ਬਹੁਤ ਅਗਿਆਨਤਾ ਵਾਲੀ ਬਾਤ ਕੀਤੀ ਹੈ, ਰਹੀ ਗੱਲ ਤੇਰੀ ਸੰਤਾਨ ਦੀ, ਪਰਮੇਸ਼ਰ ਵਾਹਿਗੁਰੂ ਨੇ ਆਕਾਸ਼ਵਾਣੀ ਦੁਆਰਾ ਦਿਆ ਕਿ ਤੈਨੂੰ ਪੁੱਤਰ ਦੀ ਦਾਤ ਬਖਸ਼ੀ ਜਾਏਗੀ। ਫਿਰ ਇਹਦੇ ਸਾਸ ਜੀ ਇੱਕ ਬੇਟਾ ਹੋਇਆ ਜਿੱਥੋਂ ਇਹਦੀ ਕੁੱਲ ਚੱਲੀ, ਤੇ ਐਸਾ ਕਲਗੀ ਧਰ ਪਾਤਸ਼ਾਹ ਨੇ ਦੱਸਿਆ ਸ੍ਰੀ ਦਸੋ। ਇਸ ਕਰਕੇ ਇਹਦਾ ਨਾਮ ਸਤਦਰਭ ਹੈ। ਸਤਲੁਜ ਨੂੰ ਗੁਰੂ ਹਰ ਰਾਏ ਸਾਹਿਬ ਜੀ ਇਸ ਦਰਿਆ ਨੂੰ ਪਾਰ ਕੀਤਾ, ਔਰ ਰਿਸ਼ੀਆਂ ਮੁਨੀਆਂ ਨੇ ਇਕੱਠੇ ਹੋ ਕੇ ਕਿਹਾ ਸੀ ਕਿ ਇਹ ਮਹਾਂ ਰਿਸ਼ੀ ਇਹ ਤੂੰ ਤਾਂ ਬ੍ਰਹਮ ਗਿਆਨੀ ਹੈ, ਬ੍ਰਹਮ ਗਿਆਨੀ ਖੁਦਕੁਸ਼ੀਆਂ ਕਰਕੇ ਮਰਦਾ ਹੁੰਦਾ? ਜਵਾਬ ਦੇ ਇਸ ਗੱਲ ਦਾ ਭਾਈਚਾਰਾ ਇਕੱਠਾ ਹੋ ਗਿਆ, ਤੂੰ ਰਾਮ ਚੰਦਰ ਭਗਵਾਨ ਦਾ ਗੁਰੂ ਔਰ ਐਸਾ ਨਿੰਦਤ ਕਰਮ ਕੀਤਾ ਹੈ, ਇੱਥੋਂ ਲੋਕ ਖੁਦਕੁਸ਼ੀਆਂ ਕਰਨ ਵਾਸਤੇ ਉਤਸ਼ਾਹਿਤ ਹੋਣਗੇ, ਕਿਉਂ ਹੋਇਆ ਐਸਾ? ਇਹਨੇ ਮੇਰੇ ਇਹ ਗੱਲ ਕਹਿ ਕੇ ਖੜਾ ਛਡਾਇਆ ਸੀ। ਕਹਿੰਦਾ ਰਿਸ਼ੀਓ ਮੋਹ ਬੜਾ ਪ੍ਰਬਲ ਹੈ, ਮੈਨੂੰ ਇਸ ਮੋਹ ਨੇ ਆਪਣੀ ਲਪੇਟ ਵਿੱਚ ਲੈ ਲਿਆ ਸੀ। ਉਹ ਕਹਿੰਦੇ ਕਿ ਤੇਰੀ ਆਤਮਾ ਦੀ ਸਿੱਖਿਆ ਦਾ ਕਾਰਨ ਕਿੱਥੇ ਗਈ? ਉਹ ਕਹਿੰਦਾ ਆਤਮ ਵਿਮੁਖਤਾ ਦੋ ਪ੍ਰਕਾਰ ਦੀ ਹੈ, ਇਹ ਦੋ ਤਰ੍ਹਾਂ ਦੀ ਹੁੰਦੀ ਹੈ। ਅਗਿਆਨੀ ਹਮੇਸ਼ਾ ਹੀ ਆਤਮ ਵਿਮੁਖਤਾ ਵਿੱਚ ਰਹਿੰਦਾ, ਗਿਆਨਵਾਨ ਉਹ ਕਹਿੰਦੇ ਵਿਵਹਾਰ ਕਾਲ ਵਿੱਚ ਜਦੋਂ ਕੋਈ ਘਟਨਾ ਘਟਦੀ ਵਿਵਹਾਰ ਕਾਲ ਵਿੱਚ ਗਿਆਨੀ ਨੂੰ ਵੀ ਆਤਮ ਵਿਮੁਖਤਾ ਆ ਜਾਂਦੀ ਹੈ। ਪਰ ਸਾਹਿਬ ਜੀ ਹੁਣ ਦੇਖੋ, ਇਹ ਤਾਂ ਹੈ ਹਿੰਦੂ ਮਤ ਦੇ ਇਤਿਹਾਸ ਦੇ ਬ੍ਰਹਮ ਗਿਆਨੀਆਂ ਦੀ ਗੱਲ। ਛੋਟੀ ਜੀ ਉਮਰ ਦਾ ਬ੍ਰਹਮ ਗਿਆਨੀ ਨੀਹਾਂ ਵਿੱਚ ਖੜਾ, ਪਰ ਆਤਮ ਵਿਮੁਖਤਾ ਨਹੀਂ ਆ ਰਹੀ। ਸ੍ਰੀ ਗੁਰੂ ਅਰਜਨ ਦੇਵ ਜੀ ਤੱਤੀ ਤਵੀ ਤੇ ਬੈਠੇ ਨੇ ਤੇ ਆਤਮ ਵਿਮੁਖਤਾ ਨਹੀਂ ਆਈ। ਲੋਕ ਪਿੰਜਰੇ ਚ ਗੁਰੂ ਤੇਗ ਬਹਾਦਰ ਸਾਹਿਬ ਜੀ ਬੈਠੇ ਹੈ, ਆਤਮ ਵਿਮੁਖਤਾ ਨਹੀਂ ਆਈ। ਭਾਈ ਮਨੀ ਸਿੰਘ ਦਾ ਬੰਦ ਬੰਦ ਕੱਢਿਆ ਗਿਆ, ਆਤਮ ਵਿਮੁਖਤਾ ਨਹੀਂ ਆਈ। ਆਰੇ ਨਾਲ ਮਤੀ ਦਾਸ ਕੀਰਿਆ ਗਿਆ, ਆਤਮ ਵਿਮੁਖਤਾ ਨਹੀਂ ਆਈ। ਭਾਈ ਤਾਰੂ ਸਿੰਘ ਦੀ ਖੋਪਰੀ ਲੈ ਗਈ, 22 ਦਿਨ ਖੋਪਰੀ ਲਈ ਤੋਂ ਜਿਉਂਦਾ, ਆਤਮ ਵਿਮੁਖਤਾ ਨਹੀਂ ਆਈ। ਇਸ ਕਰਕੇ ਭਾਈ ਗੁਰੂ ਘਰ ਦੇ ਬ੍ਰਹਮ ਗਿਆਨੀਆਂ ਦੀ ਮਹਾਨਤਾ ਉਹ ਸਦੈਵ ਗੁਰੂ ਨਾਨਕ ਦੇ ਪਿਆਰਿਆਂ ਦੀ, ਸਭ ਤੋਂ ਜਿਵੇਂ ਗੁਰੂ ਨਾਨਕ ਸਾਰੇ ਰਹਿਣ ਤੋਂ ਵੱਡਾ, ਗੁਰੂ ਨਾਨਕ ਦੇ ਸਿੱਖ ਵੀ ਸਾਰਿਆਂ ਤੋਂ ਵੱਡੇ। ਤੋ ਐਸੇ ਸਤਿਗੁਰ ਨੂੰ ਮਹਾਰਾਜ ਸਾਹਿਬ ਜੀ ਪਾਰ ਹੋਏ ਹਨ।
ਸੈਨਾ ਸੰਗ ਸਕੇਲਣ ਕਰਕੇ,
ਸੈਨਾ ਫੌਜ ਦਾ ਨਾਮ, ਸਕੇਲਣ ਇਕੱਠੀ ਕਰ। ਮਹਾਰਾਜ ਸਾਹਿਬ ਨੇ ਆਪਣੀ ਸਾਰੀ ਫੌਜ ਇਕੱਠੀ ਕੀਤੀ ਹੋਈ, 2200 ਸਵਾਰ ਘੋੜ ਸਵਾਰ, 2200 ਤਿਆਰ ਤਿਆਰ ਸ਼ਸਤਰਧਾਰੀ ਯੋਧਾ ਗੁਰੂ ਹਰਿਰਾਜ ਸਾਹਿਬ ਜੀ ਦੇ ਹਰ ਵੇਲੇ ਨਾਲ ਰਿਹਾ ਕਰਦੇ ਸੀ। ਉਹ ਸਾਰੀ ਸੈਨਾ ਸਮੇਤ ਚੱਲੇ ਹਨ,
ਦੇਸ਼ ਦੁਆਬਾ ਉਲੰਘੇ ਸਾਰੇ।
ਇਸ ਤੋਂ ਅੱਗੇ ਸਾਹ ਸੀ, ਕਿਉਂਕਿ ਪੰਜਾਬ ਮਾਝਾ ਦੁਆਬਾ ਤੇ ਮਾਲਵਾ ਤਿੰਨ ਥਾਂ ਤੇ ਵੰਡਿਆ ਹੋਇਆ। ਦੁਆਬਾ ਦੋ ਆਪ ਕੀ ਦਰਿਆ ਜੀ ਦੇ ਵਿੱਚ ਸਾਹ ਜੀ ਚੱਲਦੇ ਹੈ, ਬਿਆਸ ਹੈ ਜੀ ਸਤਲੁਜ ਹੈ। ਇਹ ਤੋਂ ਪਰਲਾ ਦੋ ਆਬਾ ਦੋ ਇਹਨਾਂ ਦਰਿਆਵਾਂ ਦੇ ਵਿਚਾਲੇ ਦੀ ਧਰਤੀ, ਉਹਨੂੰ ਸਾਹ ਆਵਲਾ ਪਾਣੀ ਦੇ ਦੋ ਆਬਾ ਦੁਆਬਾ ਟਾਈਮ ਕਹਿੰਦੇ। ਇਹ ਦੁਆਬੇ ਦੇ ਮਹਾਰਾਜ ਸਾਹਿਬ ਜੀ ਆ ਪਹੁੰਚੇ ਹਨ।
ਬਾਜਤ ਧੁੰਦ ਪ੍ਰਜਾਤ ਨਗਾਰੇ,
ਅੱਗੇ ਸਤਿਗੁਰੂ ਸਾਹਿਬ ਜੀ ਦੇ ਨਗਾਰਾ ਵੱਜਦਾ ਜਾ ਰਿਹਾ, ਜਿਹੜਾ ਸੂਚਨਾ ਦਿੰਦਾ ਕਿ ਪਾਤਸ਼ਾਹ ਦੇ ਪਾਤਸ਼ਾਹ ਗੁਰੂ ਹਰਿਰਾਜ ਸਾਹਿਬ ਜੀ ਆ ਰਹੇ। ਲੋਕ ਨਤਮਸਤਕ ਹੋਣ ਵਾਸਤੇ ਆਲੇ ਦੁਆਲੇ ਕਿਨਾਰੇ ਕਤਾਰਾਂ ਬੰਨ ਕੇ ਖੜ ਜਾਂਦੇ ਨੇ, ਜਾਂਦਿਆਂ ਜਾਂਦਿਆਂ ਸਤਿਗੁਰਾਂ ਦੇ ਦੀਦਾਰ ਹੋ ਜਾਂਦੇ, ਨਮਸਕਾਰਾਂ ਕਰਦੇ, ਨਜ਼ਰਾਨੇ ਲੈ ਕੇ ਆਉਂਦੇ, ਮਹਾਰਾਜ ਸਾਹਿਬ ਨੂੰ ਭੇਟਾ ਦਿੰਦੇ ਨੇ।
ਯਰੀ ਵਾਦ ਨੇ ਚਾਰ ਨਿਸ਼ਾਨ,
ਚਾਰ ਨਾਮ ਸੁੰਦਰ ਦਾ, ਜ਼ਰੀ ਜਿਹਦੇ ਦੇ ਪੈਰ ਤੁਸੀਂ ਇਹਨੂੰ ਸਾਹ ਸੀ ਜ਼ਰੀ ਕਹਿੰਦੇ, ਜਦੇ ਪੈਰ ਤੁਹਾਡਾ ਇਹ ਜਿਹੜੀ ਬਿੰਦੀ ਹੈ ਨਾ, ਇਕੱਲੇ ਇਕੱਲੇ ਅੱਖਰ ਦੀ ਮਾਤਰਾ ਦੇ ਨਾਲ ਨੁਕਤਿਆਂ ਦੇ ਨਾਲ ਆਵਾਜ਼ ਬਦਲਦੀ ਹੈ। ਜ਼ਰੀ ਇਹ ਸਾਹ ਜੀ ਜੱਜੇ ਦੇ ਪੈਰ ਤੇ ਬਿੰਦੀ ਹੋਵੇ ਤਾਂ ਜ਼ਰੀ ਬਣਦਾ ਹੈ। ਜ਼ਰੀ ਦਾ ਅਰਥ ਹੈ ਵੀ ਪੁਰਾਣੇ ਸਮੇਂ ਵਿੱਚ ਪੂਰੇ ਭਾਰਤ ਵਿੱਚ ਹਿੰਦੁਸਤਾਨ ਦੇ ਵਿੱਚ ਕੰਸੀ ਦੇ ਵਿੱਚ ਇੱਕ ਕਾਰਖਾਨਾ ਸੀ, ਤੇ ਉਹ ਕਾਰਖਾਨੇ ਦੇ ਵਿੱਚ ਚਪਟੀ ਤਾਰ ਬਣਦੀ ਸੀ ਸੋਨੇ ਦੀ। ਪੂਰੇ ਭਾਰਤ ਵਿੱਚ ਹੋਰ ਕਿਤੇ ਨਹੀਂ ਸੀ ਬਣਦੀ ਉਸ ਵੇਲੇ। ਉਹ ਜਿਹੜੀ ਚਪਟੀ ਤਾਰ ਸੀ, ਉਸ ਤਾਰ ਦੇ ਨਾਲ ਵਸਤਰ ਦੇ ਉੱਤੇ ਕਢਾਈ ਕੀਤੀ ਜਾਂਦੀ ਸੀ, ਤੇ ਉਹਨੂੰ ਜ਼ਰੀ ਬਾਦਰਾ ਕਹਿੰਦੇ। ਬਾਦਰਾ ਦਾ ਜਿਹੜਾ ਸਾਸ ਜੀ, ਇਹਦਾ ਅਰਥ ਕਪਾਹ ਦੇ ਨਾਲ, ਕਪਾਹ ਤੋਂ ਬਣਿਆ ਸੂਤ, ਸੂਤ ਤੋਂ ਬਣਿਆ ਬਸਤਰ, ਬਾਦਰਾ ਬਸਤਰ ਨੂੰ ਕਹਿੰਦੇ ਆ। ਜ਼ਰੀ ਜ਼ਰੀਦਾਰ ਬਸਤਰ ਉਹ ਹੁੰਦਾ ਜਿਹਦੀ ਸੋਨੇ ਦੀ ਤਾਰ ਨਾਲ ਕਢਾਈ ਕੀਤੀ ਹੋਈ। ਇਸ ਕਰਕੇ ਭਾਈ ਸਾਹਿਬ ਦਾ ਇੱਕ ਇੱਕ ਬੋਲ ਫੜ ਹੁੰਦਾ ਹੈ, ਤੇ ਉਹਨੂੰ ਸਮਝਣ ਦੇ ਵਾਸਤੇ ਫਿਰ ਥੋੜਾ ਜਿਹਾ ਸਮਾਂ ਲੱਗਦਾ ਵੀ ਕਿਹੜੀ ਚੀਜ਼ ਕੀ ਹੈ, ਤੇ ਤਹਿ ਤੱਕ ਜਾਈਏ ਤਾਂ ਫਿਰ ਥੋੜਾ ਜਿਹਾ ਗੱਲ ਰੋਕ ਕੇ ਚੱਲਦੀ ਵਿਚਾਰ ਨੂੰ ਤੁਰਨਾ ਪੈਂਦਾ। ਤੇ ਉਸ ਜ਼ਰੀਦਾਰ ਵਸਤਰ ਮਹਾਰਾਜ ਸਾਹਿਬ ਜਿਹੜੇ ਨਿਸ਼ਾਨ ਹਨ ਨਾ ਮੇਰੇ, ਇੱਕ ਤਾਂ ਧੌਂਸਾ ਹੋ ਗਿਆ ਜਿਹੜਾ ਨਗਾਰਾ ਵਸਤਰ, ਦੂਸਰਾ ਸੋਨੇ ਦੀ ਤਾਰਾਂ ਦੇ ਨਾਲ ਕੱਢੇ ਹੋਏ ਫਰਲੇ ਨਿਸ਼ਾਨ ਸਾਹਿਬ ਆ ਗਏ, ਇਹ ਮਹਾਰਾਜ ਸਾਹਿਬ ਦੇ ਪੂਰੇ ਚੱਲ ਰਹੇ ਹਨ।
ਬੈਰਤ ਆਗੇ ਚੱਲੇ ਕਿਕਾਨ,
ਤੇ ਇਹਨਾਂ ਦੇ ਅੱਗੇ ਕਿਕਾਨ, ਕਿਕਾਨ ਨਾਮ ਘੋੜਿਆਂ, ਘੋੜੇ ਅੱਗੇ ਚੱਲ ਰਹੇ ਹਨ, ਨਿਸ਼ਾਨ ਜੀ ਅੱਗੇ ਚੱਲ ਰਹੇ ਹਨ।
ਕਉ ਸਤਿਗੁਰ ਸਿਵਕਾ ਚੜ ਚਾਲੇ,
ਕਦੇ ਕਦੇ ਸਤਿਗੁਰੂ ਆਪਣੀ ਮਰਜ਼ੀ ਦੇ ਅਨੁਸਾਰ ਪਾਲਕੀ ਵਿੱਚ ਬਹਿ ਜਾਂਦੇ। ਸਿਵਕਾ ਨਾਮ ਪਾਲਕੀ ਲੈ, ਪਾਲਕੀ ਨਾਲ ਹੈ ਸਤਿਗੁਰਾਂ, ਇਹ ਉਹਨਾਂ ਦੀ ਮੌਜ ਆ ਜਦੋਂ ਚੌਣ ਤਾਂ ਪਾਲਕੀ ਦੇ ਵਿੱਚ ਬਹਿ ਜਾਂਦੇ ਹਨ
ਗਵੋਂ ਤੁਰੰਗ ਅਰੂਢ ਮਸਾਲੇ
ਕਦੇ ਕਦੇ ਸਤਿਗੁਰੂ ਜੀ ਪਾਲਕੀ ਦੇ ਵਿੱਚੋਂ ਬਾਹਰ ਆ ਕੇ ਘੋੜੇ ਦੇ ਉੱਤੇ ਸਵਾਰ ਹੋ ਜਾਂਦੇ ਹਨ ਗਰੀਬ ਨਵਾਜ
ਕਮ ਤੰਗ ਪਰ ਹੈ ਸਵਾਰ
ਕਦੇ ਕਦੇ ਸਤਿਗੁਰੂ ਜੀ ਹਾਥੀ ਦੇ ਉੱਤੇ ਹੌਦਾ ਹੁੰਦਾ ਹੈ ਘੋੜੇ ਦੇ ਉੱਤੇ ਕਾਠੀ ਹੁੰਦੀ ਹੈ ਕਦੇ ਘੋੜੇ ਦੀ ਕਾਠੀ ਤੇ ਸਵਾਰ ਘੋੜੇ ਤੇ ਸਵਾਰ ਕਦੇ ਜਿਹੜਾ ਹੌਦਾ ਪਾਇਆ ਹੋਇਆ ਬੜਾ ਸੁੰਦਰ ਉਹਦੇ ਉੱਤੇ ਹਾਥੀ ਦੇ ਉੱਤੇ ਮਹਾਰਾਜ ਸਾਹਿਬ ਜੀ ਬੈਠ ਜਾਂਦੇ ਹਨ
ਸੰਗ ਬਾਹਰੀ ਕਿਤਕ ਹਜ਼ਾਰ
ਇਹ 2200 ਸਵਾਰ ਨਾਲ ਕੁਝ ਹੋਰ ਪ੍ਰੇਮੀ ਨਾਲ ਗਏ ਕਈ ਹਜ਼ਾਰ ਫੌਜ ਮਹਾਰਾਜ ਦੇ ਨਾਲ ਚੱਲ ਰਹੀ ਹੈ
ਸੁਭਟ ਕੁਦਾਵਤ ਤਲੈ ਤੁਰੰਗ
ਸੁਭਟ ਨਾਮ ਸੋਰ ਨੇ ਕੁਦਾਵਤ ਨਾਮ ਕਦਾਉਂਦਾ ਘੋੜਿਆਂ ਨੂੰ ਲਗਾਮ ਖਿੱਚ ਕੇ ਇਹ ਉਹਨਾਂ ਨੂੰ ਬੜੀ ਮਿੱਠੀ ਚਾਲ ਦੇ ਨਾਲ ਕਦਾਉਂਦੇ ਹਨ ਟਪਾ ਰਹੇ ਹਨ ਘੋੜਿਆਂ ਨੂੰ
ਗੁਰੂ ਦਿਖਾਵੇ ਮਨੋ ਕੁਰੰਗ
ਇਹ ਮਾਨੋ ਗੁਰੂ ਸਾਹਿਬ ਜੀ ਨੂੰ ਇਹ ਦਿਖਾ ਰਹੇ ਨੇ ਵੀ ਘੋੜੇ ਹਰਨਾਂ ਦੀ ਤਰ੍ਹਾਂ ਜਾਣ ਵਾਲੇ ਨੇ
ਇਹਨਾਂ ਗਮਤ ਕੇ ਪਾਸਦ ਪਾਸ
ਇਉਂ ਮਹਾਰਾਜ ਸਾਹਿਬ ਜੀ ਜਾਂਦੇ ਜਾਂਦੇ ਬਿਪਾਸ ਨਦੀ ਜਿਹਦਾ ਅਰਥ ਪਹਿਲਾਂ ਸੁਣ ਚੁੱਕਿਆ ਹੁਣ ਦੁਆਰੇ ਕਰਨ ਦੀ ਲੋੜ ਨਹੀਂ ਸਤਿਗੁਰੂ ਜੀ ਦੀ ਗੱਲ ਵੀ ਆ ਗਈ ਵਿਆਸਾ ਦੀ ਵੀ ਆ ਗਈ ਤੇ ਇਸ ਪ੍ਰਕਾਰ ਸਤਿਗੁਰੂ ਜੀ ਉੱਥੇ ਪਹੁੰਚ ਗਏ
ਸਿੰਧ ਗਾਵਨੀ ਸੁਜਲ ਗਲਾਸਾ
ਹੁਣ ਜਿਹੜੀ ਵਿਆਸ ਹੈ ਇਹਨੂੰ ਨੇ ਕਿਹਾ ਸਿੰਧ ਗਾਵਨੀ ਤੇ ਜਿਹੜੀ ਸਾਸ ਜੀ ਸਿੰਧ ਦਰਿਆ ਦੇ ਵਿੱਚ ਗਮਨ ਕਰਨ ਵਾਲੇ ਜਿਹੜੀ ਉਹਦੇ ਵਿੱਚ ਜਾ ਕੇ ਸਮਾਪਤ ਹੋ ਜਾਂਦੀ ਹੈ ਤੇ ਸਿੰਧ ਗਾਵਨੀ ਤੇ ਇਸ ਪ੍ਰਕਾਰ ਦੀ ਉਹ ਨਦੀ ਨੂੰ ਲੰਘ ਕਰਕੇ
ਨੌਕਾ ਕਰੀ ਸਕੇਲਨ ਸਾਰੀ
ਮਹਾਰਾਜ ਸਾਹਿਬ ਨੇ ਨੌਕਾ ਨਾਮ ਕਿਹੜੀਆਂ ਸਕੇਲਨ ਇਕੱਠੀਆਂ ਕੀਤੀਆਂ ਹਨ
ਚੜ ਸੈਨਾ ਦਰ ਉਤਰੀ ਪਾਰੀ
ਤੇ ਉਹਦੇ ਉੱਤੇ ਚੜ ਕੇ ਸੈਨਾ ਜਿਹੜੀ ਪਿਆਸਾ ਤੋਂ ਪਾਰ ਅਗਲੇ ਪਾਸੇ ਗੁਰੂ ਕੇ ਸਥਾਨਾਂ ਵਾਲੇ ਪਾਸੇ ਗੋਇੰਦਵਾਲ ਸਾਹਿਬ ਵਾਲੇ ਪਾਸੇ ਉਤਰੇ
ਐ ਤੀਰ ਪਰ ਗੋਇੰਦਵਾਲ
ਤੇ ਐ ਉਸ ਦੇ ਤੀਰ ਦੇ ਕਿਨਾਰੇ ਦੇ ਉੱਤੇ ਵਿਆਸਾ ਦੇ ਕਿਨਾਰੇ ਉੱਤੇ ਗੋਇੰਦਵਾਲ ਜਿਹਨੂੰ ਭੱਟਾ ਨੇ ਉਸਤਤ ਕਰਦਿਆਂ ਕਿਹਾ ਹੈ ਗੋਇੰਦਵਾਲ ਗੋਬਿੰਦਪੁਰੀ ਸਮ ਗੋਇੰਦਵਾਲ ਕੈਸੀ ਕੁੜੀ ਹੈ ਕਹਿੰਦੇ ਜੀ ਬੈਕੁੰਠ ਵਰਗੀ ਪਰਮਾਤਮਾ ਦੀ ਆਪਣੀ ਪੁਰੀ ਵਰਗੀ ਪੁਰੀ ਗੋਬਿੰਦਵਾਲ ਗੋਬਿੰਦਪੁਰੀ ਸਮ ਜਲਣ ਤੀਰ ਵਿਪਾਸ ਬਣਾਇਆ ਵਿਆਸਾ ਦੇ ਕਿਨਾਰੇ ਦੇ ਉੱਤੇ ਸਤਿਗੁਰੂ ਮਹਾਰਾਜ ਸਾਹਿਬ ਜੀ ਦੀ ਪੁਰੀ ਵਸਾਈ ਹੈ
ਜੈ ਪਹੁੰਚੇ ਗੁਰੂ ਕਿਰਪਾਲ
ਤੇ ਗੁਰੂ ਸਾਹਿਬ ਜੀ ਕਿਰਪਾਲੂ ਕਿਰਪਾ ਦਾ ਘਰ ਆਲਾ ਨਾਮ ਘਰ ਦਾ ਹੁੰਦਾ ਹੈ ਕਿਰਪਾ ਦੇ ਘਰ ਹਨ ਗੁਰੂ ਸਾਹਿਬ ਜੀ
ਨਮੋ ਕਰੀ ਗੁਰੇ ਤੇ
ਹੁਣ ਮਹਾਰਾਜ ਸਾਹਿਬ ਜੀ ਆਪ ਯਾਤਰਾ ਕਰਕੇ ਸਿੱਖਾਂ ਨੂੰ ਯਾਤਰਾ ਕਰਨ ਦੀ ਆਦਤ ਪਾਉਣ ਲੱਗੇ ਨੇ ਸਿੱਖਾਂ ਦੇ ਅੰਦਰ ਯਾਤਰਾ ਗੁਰੂ ਧਾਮਾਂ ਦੀ ਕਰਨ ਦਾ ਉਤਸ਼ਾਹ ਪੈਦਾ ਕਰਨ ਲੱਗੇ ਨੇ ਪਰ ਯਾਤਰਾ ਦੀ ਮਰਿਆਦਾ ਵਧਣ ਲੱਗੇ ਇਹ ਜਾ ਕੇ ਪਹਿਲਾਂ ਦੂਰ ਤੋਂ ਜਦੋਂ ਗੋਇੰਦਵਾਲ ਸਾਹਿਬ ਦੀ ਪੂਰੀ ਨਜ਼ਰ ਆਈ ਗਰੀਬ ਨਵਾਜ ਸਤਿਗੁਰੂ ਨੇ ਹੱਥ ਜੋੜ ਕੇ ਗੋਇੰਦਵਾਲ ਸਾਹਿਬ ਦੀ ਧਰਤੀ ਨੂੰ ਧਰਤੀ ਤੇ ਮੱਥਾ ਲਾ ਕੇ ਨਮਸਕਾਰ ਕੀਤੀ ਗੁਰੂ ਹਰਿਰਾਇ ਸਾਹਿਬ ਵੀ ਧੰਨ ਇਹ ਪੁਰੀ ਹੈ ਜਿੱਥੇ ਸਾਡੇ ਵੱਡਿਆਂ ਨੇ ਬੜਾ ਲੰਬਾ ਸਮਾਂ ਬੈਠ ਕੇ ਇਸ ਧਰਤੀ ਨੂੰ ਭਾਗ ਲਾਇਆ ਇਹ ਗੁਰੂ ਅਮਰਦਾਸ ਮਹਾਰਾਜ ਨੇ ਨਗਰੀ ਵਸਾਈ ਗੁਰੂ ਅੰਗਦ ਸਾਹਿਬ ਮਹਾਰਾਜ ਦੇ ਹੁਕਮ ਦੇ ਅਨੁਸਾਰ ਨਮਸਕਾਰ ਕੀਤੀ ਹੈ
ਗਏ ਬਾਪ ਕਾ ਪਰ ਗੁਰ ਤੇਰ
ਸਤਿਗੁਰੂ ਮਹਾਰਾਜ ਸਾਹਿਬ ਜੀ ਬੌਲੀ ਤੇ ਪਹੁੰਚੇ ਫਿਰ
ਕਰ ਪੂਜਾ ਕੋ ਨੀਰਸ ਨਾਨੇ
ਮਹਾਰਾਜ ਸਾਹਿਬ ਜੀ ਨੇ ਸਤਿਕਾਰ ਕਰਕੇ ਨਮਸਕਾਰ ਕਰਕੇ ਨਮਸਕਾਰ ਨੂੰ ਪੂਜਾ ਕਰਕੇ ਤੇ ਫਿਰ ਇਸ਼ਨਾਨ ਕੀਤਾ ਬੌਲੀ ਸਾਹਿਬ ਦੇ ਅੰਦਰ
ਅੰਮ੍ਰਿਤ ਜਲ ਕੋਲ ਕੀਰਸ ਪਾਨੇ
ਫਿਰ ਬੌਲੀ ਸਾਹਿਬ ਦਾ ਅੰਮ੍ਰਿਤ ਜਲ ਦਾ ਚੂੜਾ ਲਿਆ ਆਪਣੇ ਮੁੱਖ ਵਿੱਚ ਪਾਇਆ ਹੈ
ਜੇ ਮੁੱਖ ਸਾਥ ਮਹਾਤਮ ਕਹਾ
ਫਿਰ ਆਪਣੇ ਮੁੱਖ ਤੋਂ ਗੁਰਸਿੱਖਾਂ ਨੂੰ ਕਿਹਾ ਗੁਰਸਿੱਖੋ ਇਹ ਗੋਇੰਦਵਾਲ ਸਾਹਿਬ ਦੇ ਅੰਦਰ ਮਹਾਰਾਜ ਸਾਹਿਬ ਨੇ ਜਿਹੜੀ ਬੌਲੀ ਸਾਹਿਬ ਰਚੀ ਹੈ 84 ਪੌੜੀਆਂ ਵਾਲੀ ਇਹਦਾ ਬੇਅੰਤ ਹੀ ਮਹਾਤਮ ਹੈ
ਮੁਕਤ ਸਥਾਨ ਕਹੋ ਗੁਰ ਮਹਾ
ਮਹਾਰਾਜ ਸਾਹਿਬ ਜੀ ਕਹਿੰਦੇ ਮਹਾ ਕੀ ਇਹ ਵੱਡਾ ਇਹ ਮੁਕਤੀ ਦਾ ਵੱਡਾ ਸਥਾਨ ਹੈ ਜਿੱਥੇ 84 ਪੌੜੀਆਂ ਤੇ 84 ਵਾਰ ਇਸ਼ਨਾਨ ਸੁੱਧੇ ਕੇਸੀ ਤੇ 84 ਪਾਠ ਜਪਜੀ ਸਾਹਿਬ ਦੀ ਕਰਮ ਦੇ ਨਾਲ ਤੇ ਇਸੇ ਜਨਮ ਤੇ 84 ਕੱਟੀ ਜਾਂਦੀ ਹੈ ਪ੍ਰਸਾਦ ਸਿੰਘ ਜੀ ਕੀ ਕੀਤਾ ਜਾਏ ਬਹੁਤ ਹੈਰਾਨੀ ਹੁੰਦੀ ਹੈ ਕੋਈ ਇਸਲਾਮ ਵਾਲਾ ਵੀ ਕੋਈ ਮੌਲਵੀ ਤੇ ਜਾਂ ਫਿਰ ਕੋਈ ਹਿੰਦੂ ਵੀਰ ਜਾਂ ਉਹਨਾਂ ਦਾ ਕੋਈ ਆਚਾਰੀਆ ਇਹਨਾਂ ਗੱਲਾਂ ਦਾ ਖੰਡਨ ਕਰੇ ਤਾਂ ਫਿਰ ਥੋੜਾ ਜਿਹਾ ਇਹ ਉਹਦੇ ਤੇ ਕੋਈ ਹਰਕ ਸੋਗ ਨਹੀਂ ਵੀ ਚਲੋ ਜੀ ਦੂਜੇ ਮਤ ਵਾਲੇ ਖੰਡਨ ਕਰਿਆ ਹੀ ਕਰੋ। ਪਰ ਹੈਰਾਨੀ ਦੀ ਬਾਤ ਹੈ ਬੌਲੀ ਸਾਹਿਬ ਦੇ 84 ਪੌੜੀਆਂ ਦੇ 84 ਇਸ਼ਨਾਨ ਦਾ ਸਾਡੇ ਸਿੱਖ ਵੀਰ ਔਰ ਮੈਂ ਮਹਾਤਮਾ ਦੇ ਰੂਪ ਦੇ ਅੰਦਰ ਇਹਦਾ ਖੰਡਨ ਕਰਦਾ ਦੇਖਿਆ। ਇੱਕ ਦੋ ਨੰਗੀ ਚਿੱਟੀ ਕਥਾ ਦੇ ਅੰਦਰ ਸਭ ਕੁਛ ਸਪਸ਼ਟ ਹੈ ਪਰ ਫਿਰ ਵੀ ਸਾਧ ਸਿੰਘ ਜੀ ਇਹਦਾ ਖੰਡਨ ਕਰਨਾ ਪਤਾ ਨਹੀਂ ਦਿਨ ਪਰ ਦਿਨ ਗੁਰਮਤ ਦਾ ਘਾਤ ਕਰਨ ਵਾਲਿਆਂ ਨੇ ਕਿੱਥੇ ਕਿ ਜਾ ਕੇ ਖੜੇ ਕਰਨਾ ਸਾਨੂੰ ਕਿੰਨੇ ਨਾਸਤਕ ਬਣਾ ਦੇਣੇ ਆ। ਇਹ ਭਾਵਨਾ ਦੀ ਹੈ ਸਿੱਖੀ ਦਾ ਜਦੋਂ ਭਾਵਨਾ ਗਈ ਸਿੱਖੀ ਜਿਵੇਂ ਗੁਰੂ ਕਰ ਸਤਿਗੁਰੂ ਮਹਾਰਾਜ ਸਾਹਿਬ ਦੀ ਰਸਨਾ ਤੋਂ ਮਹਾਤਮ ਕਥਨ ਕਰਦੇ ਹਨ
ਸ੍ਰੀ ਗੁਰੂ ਅਮਰਦੋ ਸੰਤਤ ਸਾਰੀ।
ਗੁਰੂ ਅਮਰਦਾਸ ਮਹਾਰਾਜ ਦੀ ਸੰਤਤ ਜੋ ਸਥਾਨ ਤੇ ਰਹਿਣ ਵਾਲੇ ਸੀ ਸਾਰੇ
ਜਨ ਕਹਿ ਤੇ ਨਿਤ ਨਿਕਟ ਹਕਾਰੀ
ਮਹਾਰਾਜ ਨੇ ਫਿਰ ਆਪਣੇ ਕੋਲ ਬੁਲਾਈ ਹੈ ਮਹਾਰਾਜ ਦੀ ਸੰਤਾਨ
ਸਿੱਖ ਆਏ ਕਰ ਬੰਧਨ ਭਰੇ
ਉਹਨਾਂ ਨੇ ਆ ਕਰਕੇ ਨਮਸਕਾਰਾਂ ਕੀਤੀਆਂ ਸਿੱਖਾਂ ਨੇ
ਸ੍ਰੀ ਹਰਿ ਆਏ ਸੰਗ ਸਭ ਮਿਲੇ
ਸਾਰੇ ਗੁਰੂ ਹਰਿ ਰਾਏ ਸਾਹਿਬ ਮਹਾਰਾਜ ਦੇ ਨਾਲ ਮਿਲੇ
ਕੀਰਤਨ ਕੋ ਕਰਵਾਏ
ਕੀਰਤਨ ਕਰਵਾਇਆ ਹੈ
ਸਨੇ ਸਨੇ ਗੁਰਪੁਰੀ ਪਧਾਰੇ
ਹੌਲੀ ਹੌਲੀ ਮਹਾਰਾਜ ਸਾਹਿਬ ਜੀ ਉਸ ਗੋਬਿੰਦਵਾਲ ਪੁਰੀ ਦੇ ਅੰਦਰ ਪਹੁੰਚੇ
ਪ੍ਰੇਮ ਕਰੇ ਸੁਣਤੇ ਗੁਰਬਾਣੀ
ਪ੍ਰੇਮ ਦੇ ਸਹਿਤ ਗੁਰਬਾਣੀ ਸੁਣੀ ਸਤਿਗੁਰੂ ਜੀ ਨੇ
ਭਲਿਆਂ ਦੀ ਕੁਲ ਵਸੈ ਮਹਾਨੀ
ਜਿਹਦੇ ਮਹਾਨ ਭਲਿਆਂ ਦੀ ਵੰਸ਼ ਕੁਲ ਵਸ ਰਹੀ ਹੈ
ਸ੍ਰੀ ਗੁਰੂ ਅਮਰਦਾਸ ਚੌਹਾਰੇ
ਗੁਰੂ ਅਮਰਦਾਸ ਮਹਾਰਾਜ ਜਿਹੜੇ ਚੁਬਾਰੇ ਦੇ ਵਿੱਚ ਬਿਰਧ ਵਾਸਾ ਤਪੱਸਿਆ ਕਰਦੇ ਨੇ ਗੁਰੂ ਹਰਿਰਾਏ ਸਾਹਿਬ ਜੀ ਉੱਥੇ ਪਹੁੰਚੇ ਹਨ
ਜਾਂ ਵਸੇ ਬਹੁ ਬਰਖ ਗੁਜਾਰੇ
ਬਹੁਤ ਸਾਲ ਉਹਦੇ ਚੁਬਾਰੇ ਚ ਮਹਾਰਾਜ ਨੇ ਤਪੱਸਿਆ ਕੀਤੀ ਕੀਲੀ ਫੜ ਕੇ
ਤਾਂ ਗਏ ਸਤਿਗੁਰ ਹਰਿਰਾਏ
ਉੱਥੇ ਗੁਰੂ ਹਰਿਰਾਏ ਸਾਹਿਬ ਜੀ ਪਹੁੰਚੇ ਉਸ ਸਥਾਨ ਤੇ
ਪ੍ਰਥਮ ਸੁਪਾਨ ਥਾਨ ਛੱਡਿਆਏ
ਮਹਾਰਾਜ ਸਾਹਿਬ ਨੇ ਜਾ ਕੇ ਗੁਰੂ ਹਰਿਰਾਏ ਸਾਹਿਬ ਨੇ ਜਿਹੜੀਆਂ ਚੁਬਾਰੇ ਨੂੰ ਪੌੜੀਆਂ ਚੜ੍ਹਦੀਆਂ ਸੀ ਉਹਦੇ ਤੇ ਪੈਰ ਨਹੀਂ ਰੱਖਿਆ ਹੋਇਆ ਨਹੀਂ ਪਹਿਲਾਂ ਜਾ ਕੇ ਪਹਿਲੀ ਪੌੜੀ ਦੇ ਉੱਤੇ ਮਹਾਰਾਜ ਸਾਹਿਬ ਨੇ ਆਪਣਾ ਸਿਰ ਰੱਖਿਆ ਮੱਥਾ ਲਾ ਕੇ ਨਮਸਕਾਰ ਕੀਤੀ ਹੈ
ਚਰਨ ਧੂੜ ਮੰਤਕ ਪਰ ਲਾਈ
ਤੇ ਚਰਨ ਧੂੜ ਆਪਣੇ ਮੱਥੇ ਤੇ ਸਾਕਸ਼ਾਤ ਗੁਰੂ ਅਮਰਦਾਸ ਜੀ ਨੂੰ ਮੰਨ ਕੇ ਕਿ ਇੱਥੇ ਗੁਰੂ ਅਮਰਦਾਸ ਦੇ ਚਰਨ ਪੈਂਦੇ ਰਹੇ ਉਹ ਮੱਥੇ ਨੂੰ ਧੂੜ ਲਾਈ ਹੈ
ਮਹਿਮਾ ਮਹਾ ਵਖਾਲ ਸੁਣਾਈ
ਮਹਿਮਾ ਬਹੁਤ ਹੀ ਵੱਡੀ ਕਹਿ ਕੇ ਸਾਸ ਜੀ ਵਖਿਆਨ ਕੀਤੀ ਮਹਿਮਾ ਮਹਾ 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 ਨੂੰ ਦੱਸਿਆ ਵੱਡੀ ਵਡਿਆਈ ਕੀਤੀ ਧੰਨ ਗੁਰੂ ਹਰਿਰਾਏ ਸਾਹਿਬ ਐਡੀ ਨਿਮਰਤਾ ਗੁਰੂ ਅਮਰਦਾਸ ਮਹਾਰਾਜ ਦੀ ਚੁਬਾਰੀ ਨੂੰ ਚੜ੍ਹਨ ਵਾਲੀਆਂ ਪੌੜੀਆਂ ਤੇ ਪੈਰ ਨਹੀਂ ਧਰਿਆ ਮੱਥਾ ਲਾ ਕੇ ਨਮਸਕਾਰ ਕੀਤੀ ਗੁਰਸਿੱਖਾਂ ਨੂੰ ਨਿਮਰਤਾ ਸਿਖਾਉਣ ਵਾਸਤੇ ਗੁਰਸਿੱਖਾਂ ਕੀ ਹਰ ਧੂੜਦੇ ਹਾਂ ਪਾਪੀ ਵਿਗਤ ਪਾਏ ਗੁਰਸਿੱਖ ਨੂੰ ਇਹ ਸੰਕਲਪ ਦਾਨ ਮਹਿੰਡਾ ਤਰੀ ਖਾਕ ਜੇ ਮਿਲੇ ਤਾਂ ਮਸਤਕ ਲਾਈਏ ਇਹ ਸੰਕਲਪ ਦਿੱਤੀ ਹੈ ਧੂੜੀ ਬਜਨ ਸਾਧ ਕੇ ਸਾਈਂ ਕੀ ਕਿਰਪਾ ਸਤਿਗੁਰੂ ਮਹਾਰਾਜ ਸਾਹਿਬ ਦੀ ਕਿਰਪਾ ਕਰਨ ਆ ਸਾਰੀਆਂ ਸੰਗਤਾਂ ਤੇ ਜੋ ਮਿਲ ਕੇ ਸੰਤ ਜਨਾਂ ਮੇਰੇ ਹਰਜ ਸਿਖਾਇਓ ਮੈਂ ਦਿਨ ਗਿਣੇ ਸੀ ਗੁਰੂ ਪਿਆਰਿਓ ਇੰਨੇ ਭਾਗਾਂ ਵਾਲੇ ਹੋ ਤੁਸੀਂ ਮਾਲਕਣ ਦੀ ਸੰਗਤ ਤੇ ਉਦੋਂ ਗਏ ਸੀ 100 ਦਿਨ ਬਣਦੇ ਨੇ ਸਾਲ ਦੇ ਵਿੱਚ ਇਹ ਇਹ ਗਿਣ ਕੇ ਦੇਖ ਸਕਦੇ ਹੋ ਆਪ ਜੀ ਮੇਰੇ ਸਾਲ ਦੇ ਵਿੱਚ ਫਰਕ ਵੀ ਹੋ ਸਕਦਾ 100 ਦਿਨ ਹੋਰ ਜਦੋਂ ਤੁਸੀਂ ਮਿਲ ਕੇ ਨਾਮ ਜਪੋ 40 ਦਿਨ ਤਾਂ ਸਿੱਧੇ 40 ਮੁਕਤਿਆਂ ਵਾਲੇ ਹੋ ਗਏ ਇਹ ਤਾਂ ਸਿੱਧੇ ਹੀ ਨੇ ਤੇ ਇਸ ਨੂੰ ਹਫ਼ਤੇ ਦੇ ਵਿੱਚ 4 ਦਿਨ ਹੁੰਦੇ ਆ 12 × 4 = 48 ਤੇ 48 ਦਿਨ ਇਹ ਹੋ ਗਏ ਇਹ ਜੋੜ ਲਓ ਉਹਦੇ ਵਿੱਚ ਉਸ ਤੋਂ ਬਾਅਦ 12 ਸੰਗਰਾਂਦਾਂ 12 ਸੰਗਰਾਂਦਾਂ ਨੂੰ ਫਿਰ ਆਪ ਜੀ ਇਕੱਠੇ ਹੋ ਕੇ ਚਾਹੇ ਸੁਖਮਨੀ ਸਾਹਿਬ ਦਾ ਪਾਠ ਕਰਦੇ ਹੋ ਪੂਰੇ 100 ਦਿਨ 365 ਦਿਨਾਂ 'ਚ 100 ਦਿਨ ਇੱਥੇ ਦੀਆਂ ਸੰਗਤਾਂ ਇਕੱਠੇ ਹੋ ਕੇ ਨਾਮ ਜਪਦੀਆਂ ਗੁਰੂ ਸਾਹਿਬ ਦੇ ਕੋਸ਼ ਆਸੇ ਅਨੁਸਾਰ ਮਿਲ ਸਾਧ ਸੰਗਤ ਭਾਜ ਕੇਵਲ ਨਾਮ ਜਦੋਂ ਸੰਗਤ ਵਿੱਚ ਮਿਲ ਕੇ ਨਾਮ ਜਪਦੇ ਹੋ ਉਸ ਵੇਲੇ ਗੁਰੂ ਦੀ ਖਾਸ ਕਰਕੇ ਹੀ ਕਿਰਪਾ ਤੇ ਇਕੱਲੇ ਇਕੱਲੇ ਭਾਵੇਂ ਨਾਮ ਜਪਣ ਦਾ ਮਹੱਤਵ ਹੈ ਪਰ ਇਹਦੀ ਬਰਾਬਰਤਾ ਨਹੀਂ ਜਦੋਂ ਸੰਗਤ ਵਿੱਚ ਬਹਿ ਕੇ ਕਰੋਗੇ ਤੁਹਾਡੇ ਵਿੱਚ ਕੋਈ ਵੱਡੀ ਕਮਾਈ ਵਾਲਾ ਬੈਠਾ ਗੁਰਸਿੱਖ ਸਮਝੋ ਉਹਦੇ ਮਨ ਦੀ ਇਕਾਗਰਤਾ ਉਹਦੀਆਂ ਇਕਾਗਰਤਾ ਨਿਕਲੀਆਂ ਊਰਜਾ ਛਾ ਰਹੀਆਂ ਸਾਰੇ ਤੇ ਜਿਹਦਾ ਮਨ ਨਹੀਂ ਇਕਾਗਰ ਹੁੰਦਾ ਉਹ ਵੀ ਇਕਾਗਰ ਹੋ ਜਾਂਦਾ। ਇਹ ਵੱਡਾ ਮਹੱਤ ਮਿਲਦਾ ਹੈ ਕਿ ਦੂਜੇ ਦੀ ਸਹਾਇਤਾ ਮਿਲਦੀ ਹੈ। ਗੁਰੂ ਕਿਰਪਾ ਕਰੇ ਆਓ ਮੇਰੀ ਸਮਾਪਤੀ ਹੈ, ਮਿਲ ਕੇ ਸਾਰੀਆਂ ਸੰਗਤਾਂ ਨੇ ਗੁਰੂ ਸਾਹਿਬ ਦੇ ਆਸੇ ਅਨੁਸਾਰ ਧੰਤਾਂ ਦੇ ਯੋਗ ਇੱਥੋਂ ਦੀਆਂ ਸੰਗਤਾਂ ਪ੍ਰਬੰਧਕ ਗੁਰੂ ਦੀ ਮਹਾਨ ਕਿਰਪਾ ਹੈ। ਆਓ ਜੀ ਚੇਤਨਾ
ਚਰਨ ਤੋਰ ਮਸਤਕ ਪਰ ਲਾਈ ਮਹਿਮਾ ਮਹਾ ਬਖਾਨ ਸੁਣਾਈ
ਗੋਬਿੰਦ ਗੋਪਾਲ ਦਿਆਲ ਪ੍ਰਾਣ ਨਾਥ ਅਨਾਥ ਸਰੀਰ ਦਰਦ ਸੇਵ ਦੇ ਗੁਰਦਾਰ